You're with SBS Radio.
ਟੈਲੀਫੋਨ ਲਾਈਨ 'ਤੇ ਇਸ ਵੇਲੇ ਭਾਰਤ ਤੋਂ ਸਾਡੇ ਨਾਲ ਸਰਦਾਰ ਹਰਦੀਪ ਸਿੰਘ ਜੀ ਡਿਬਡਬਾ, ਉਹਨਾਂ ਨੇ ਸਾਂਝ ਬਣਾਈ ਆ। ਉੱਤਰ ਪ੍ਰਦੇਸ਼ 'ਚ ਡਿਬਡਬਾ ਇੱਕ ਪਿੰਡ ਹੈ, ਉਹਨਾਂ ਦਾ ਪੋਤਰਾ ਨਵਰੀਤ ਉਹਦੀ ਕਿਸਾਨ ਅੰਦੋਲਨ ਦੌਰਾਨ ਮੌਤ ਹੋ ਗਈ ਸੀ। ਪੁਲਿਸ ਵੱਲੋਂ, ਭਾਰਤ ਦੇ ਕੌਮੀ ਮੀਡੀਆ ਵੱਲੋਂ ਇਹ ਖਬਰ ਦਿੱਤੀ ਗਈ ਸੀ ਕਿ ਇੱਕ ਟਰੈਕਟਰ ਹਾਦਸੇ 'ਚ ਉਹਦੀ ਮੌਤ ਹੋ ਗਈ ਹੈ, ਜਦਕਿ ਪਰਿਵਾਰ ਵੱਲੋਂ, ਕੁਛ ਕਿਸਾਨ ਆਗੂਆਂ ਵੱਲੋਂ ਕਿਹਾ ਗਿਆ ਸੀ ਕਿ ਉਹਦੀ ਮੌਤ ਪੁਲਿਸ ਦੀ ਗੋਲੀ ਲੱਗਣ ਕਰਕੇ ਹੋਈ ਹੈ। ਸੋ ਸਮੁੱਚੇ ਘਟਨਾਕ੍ਰਮ ਬਾਰੇ ਅਸੀਂ ਪਰਿਵਾਰ ਨਾਲ ਇਸ ਵੇਲੇ ਗੱਲ ਕਰ ਰਹੇ ਹਾਂ। ਹਾਂਜੀ ਹਰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
ਜੀ। ਪਹਿਲਾਂ ਤਾਂ ਬੜਾ ਅਫਸੋਸ, ਬੜਾ ਦੁੱਖ ਲੱਗਿਆ ਤੁਹਾਡੇ ਪਰਿਵਾਰ ਨਾਲ ਜੋ ਕੁਛ ਹੋਇਆ, ਜੋ ਭਾਣਾ ਵਾਪਰਿਆ। ਚੜ੍ਹਦੀ ਜਵਾਨੀ, ਇਸ ਉਮਰੇ ਕਿਸੇ ਦਾ ਜਹਾਨੋਂ ਚਲੇ ਜਾਣਾ ਬਹੁਤ ਵੱਡਾ ਪਰਿਵਾਰ ਲਈ ਘਾਟਾ ਸੀ। ਸੋ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ।
ਮਹਾਰਾਜ ਜੀ ਮਰਜ਼ੀ ਨਹੀਂ ਕਹਾਂਗੇ ਆਪਾਂ ਇਹਨੂੰ, ਹੋਰ ਕੀ ਕਹਿ ਸਕਦੇ ਹਾਂ ਜੀ। ਉਸ ਅਕਾਲ ਪੁਰਖ ਦੀ ਮਰਜ਼ੀ, ਆਪਾਂ ਹੁਣ ਭਾਣਾ ਮੰਨਣਾ ਜੀ, ਭਾਣਾ ਮੰਨਣਾ, ਹੋਰ ਕੋਈ ਆਪਣੇ ਕੋਲ ਕੋਈ ਦੂਸਰਾ ਰਾਹ ਨਹੀਂ, ਕੋਈ ਚਾਰਾ ਨਹੀਂ।
ਥੋੜਾ ਜਿਹਾ ਦੱਸੋਗੇ ਕਿ ਪੁਲਿਸ ਵੱਲੋਂ ਕੀ ਉਸ ਸਿਲਸਿਲੇ 'ਚ ਪਰਿਵਾਰ ਨੂੰ ਕੋਈ ਭਰੋਸਾ ਦਵਾਇਆ ਗਿਆ, ਕੁਛ ਦੱਸਿਆ ਗਿਆ, ਕੋਈ ਪੋਸਟਮਾਰਟਮ ਦੀ ਰਿਪੋਰਟ ਸਾਂਝੀ ਕੀਤੀ ਗਈ ਹੋਵੇ ਜਿਹਦੇ 'ਚ ਉਹਦੇ ਮੌਤ ਨਾਲ ਸੰਬੰਧਿਤ ਕਾਰਨ ਬਾਰੇ ਦੱਸਿਆ ਗਿਆ ਹੋਵੇ?
ਦੇਖੋ ਜੀ, ਪੁਲਿਸ ਔਰ ਪ੍ਰਸ਼ਾਸਨ ਤੋਂ ਨਾ ਤਾਂ ਅਸੀਂ ਇਹ ਉਮੀਦ ਕਰਦੇ ਸੀ, ਨਾ ਪੁਲਿਸ ਪ੍ਰਸ਼ਾਸਨ ਨੇ ਕੋਈ ਸਾਡਾ ਇਹੋ ਜਿਹਾ ਕੋਈ ਸਹਿਯੋਗ ਕੀਤਾ। ਪੋਸਟਮਾਰਟਮ ਜਿਹੜਾ ਰੈਗੂਲਰ ਜਿਵੇਂ ਹੋਣਾ ਸੀ ਉਹ ਹੋਇਆ, ਡਾਕਟਰਾਂ ਦੇ ਹਾਲਾਂਕਿ ਪੈਨਲ ਨੇ ਕੀਤਾ ਪੋਸਟਮਾਰਟਮ, ਪਰ ਡਾਕਟਰ ਨਾਲ ਜਦੋਂ ਅਸੀਂ ਗੱਲ ਕੀਤੀ ਸੀ, ਡਾਕਟਰ ਨੇ ਜਦੋਂ ਅਸੀਂ ਸਾਹਮਣੇ ਉਹਨੂੰ ਪੋਜੀਸ਼ਨ ਚੈੱਕ ਕਰਵਾਈ ਸੀ ਵੀ ਆਹ ਦੇਖੋ ਇੱਥੋਂ ਗੋਲੀ ਐਂਟਰ ਹੋਈ ਆ, ਆਹ ਪਿੱਛੋਂ ਸਿਰ ਚੋਂ ਨਿਕਲੀ ਆ, ਤੇ ਤੁਸੀਂ ਸਾਨੂੰ ਦੱਸੋ ਵੀ ਹੋਰ ਕੀ ਆ ਜੇ ਗੋਲੀ ਨਹੀਂ ਪ੍ਰੋਡਕਟ ਤੇ ਸਾਡੇ ਨਾਲ ਕਹਿੰਦੇ ਤੁਹਾਡੇ ਨਾਲ ਐਗਰੀ ਕਰਦਾ, ਪਰ ਇਹ ਜਾਂਚ ਦਾ ਵਿਸ਼ਾ ਮੈਂ ਲਿਖ ਸਕਦਾ, ਮੈਂ ਐ ਲਿਖਿਆ ਨੀ ਇਸ ਤੋਂ ਜਾਣਾ ਵੀ ਇਹ ਗੋਲੀ ਆ, ਪਰ ਉਹਨੇ ਡਾਕਟਰ ਨੇ ਜਿਹੜਾ ਲਿਖਿਆ ਉਹ ਕਲੀਅਰ ਕੱਟੀ ਹੈ। ਜਦੋਂ ਡਾਕਟਰ ਲਿਖਦਾ ਕਿ ਇਸ ਚੀਜ਼ ਇੱਥੋਂ ਐਂਟਰ ਹੁੰਦੀ ਹੈ ਔਰ ਪਿੱਛੋਂ ਬ੍ਰੇਨ ਕੇ ਪਿੱਛੋਂ ਬਾਹਰ ਨਿਕਲਦੀ ਆ, ਬ੍ਰੇਨ ਮੈਟਰ ਇਜ ਆਊਟ ਲਿਖਦਾ ਡਾਕਟਰ ਉਹਨੂੰ, ਤੇ ਉਹਦੇ ਚ ਕੋਈ ਡਾਊਟ ਨੀ ਰਹਿ ਜਾਂਦਾ ਵੀ ਕਿਹੜੀ ਚੀਜ਼ ਨਾਲ ਬ੍ਰੇਨ ਮੈਟਰ ਆਊਟ ਹੋਇਆ। ਔਰ ਐਕਸਰੇ ਦੇ ਵਿੱਚ ਇੱਕ ਪੂਰੀ ਲਾਈਨ ਜਾਂਦੀ, ਅੰਦਰੋਂ ਚੀਜ਼ ਪਾਸ ਹੁੰਦੀ ਹੈ ਜਿਹੜੀ ਉਹਦੀ ਲਾਈਨ ਹੈ ਐਕਸਰੇ ਦੇ ਵਿੱਚ। ਫਿਰ ਜਿਹੜਾ ਉਹਦਾ ਅਨੈਲਿਸਿਸ ਹੋਇਆ, ਜਿਹੜਾ ਡਾਕਟਰਾਂ ਨੇ ਸਾਡੇ ਇੰਡੀਆ ਦੇ ਡਾਕਟਰਾਂ ਨੇ ਵੀ ਕੀਤਾ, ਔਰ ਸਭ ਤੋਂ ਵੱਡਾ ਅਨੈਲਿਸਿਸ ਜਿਹੜਾ ਉਹਦਾ ਇੰਗਲੈਂਡ ਦੇ ਡਾਕਟਰ ਵਾਸਿਫ ਪੁਰਜੋ ਵੱਲੋਂ ਕੀਤਾ ਗਿਆ, ਜਿਹੜਾ ਗੌਰਮੈਂਟ ਦਾ ਡਾਕਟਰ ਹੈ, ਆਪਣੇ ਡਿਫੈਂਸ ਉਹਨਾਂ ਦਾ ਗ੍ਰਹਿ ਮੰਤਰਾਲੇ ਦਾ ਡਾਕਟਰ ਹੈ ਆਪਣੇ ਇੰਗਲੈਂਡ ਦਾ, ਔਰ ਉਹਦਾ 15 ਸਾਲ ਦਾ ਤਜਰਬਾ ਇਸ ਲਾਈਨ ਦਾ, ਉਹ ਤੇ ਕਹਿੰਦਾ ਵੀ ਮੈਨੂੰ ਇੰਜ ਲੱਗਦਾ ਵੀ ਇੱਕ ਨੀ ਦੋ ਗੋਲੀਆਂ ਪਾਸ ਹੋਈਆਂ ਇਹਦੇ ਅੰਦਰੋਂ।
ਸੋ ਉਹ ਰਿਪੋਰਟਾਂ ਲਿਖਤੀ ਰੂਪ ਚ ਜਾਂ ਕੁਛ ਤੁਹਾਡੇ ਕੋਲ ਹੈ, ਉਹ ਰਿਪੋਰਟਾਂ ਜਾਂ ਉਹ ਬਿਆਨ ਜਿਹੜੇ ਉਹਨਾਂ ਨੇ ਦਿੱਤੇ ਆ
ਉਹ ਅਖਬਾਰਾਂ ਚ ਲਿਖਿਆ ਜੀ, 12ਵਾਂ ਮੈਗਜ਼ੀਨ 12ਵਾਂ ਹੈਗੀ ਆ ਅਖਬਾਰ, 12ਵਾਂ ਦੀਆਂ ਸਾਰੀਆਂ ਰਿਪੋਰਟਿੰਗ ਸੀ ਸਾਰੀਆਂ, ਔਰ ਉਹਨਾਂ ਦੀ ਜਿਹੜੀ ਰਿਪੋਰਟਿੰਗ ਸੀ ਡਾਕਟਰ ਉਸ ਤੋਂ ਬਖਲਾ ਕੇ ਸਰਕਾਰ ਨੇ ਉਹਨਾਂ ਦੇ ਜਿਹੜੇ ਹੈਗੇ ਸੀਗੇ ਰਿਪੋਰਟਰ ਉਹਨਾਂ ਦੇ ਕੇਸ ਕਰ ਦਿੱਤੇ ਰਾਮਪੁਰ, ਜਦੋਂ ਉਹਨਾਂ ਨੇ ਆਣ ਕੇ ਮੌਕੇ ਦੇ ਸਾਰੇ ਪ੍ਰੂਫ ਐਵੀਡੈਂਸ ਜਦੋਂ ਉਹਨਾਂ ਨੇ ਇਕੱਠੇ ਕੀਤੇ ਉਹਨਾਂ ਤੇ ਵੀ ਕੇਸ ਕੀਤੇ ਆ। ਇਹ ਤਾਂ ਡਾਕਟਰ ਵਾਸਿਲ ਪੁਰਜੋ ਦੀ ਜਦੋਂ ਰਿਪੋਰਟ ਆਈ, ਉਦੋਂ ਬਾਅਦ ਸਰਕਾਰ ਬੈਕਫੁੱਟ ਤੇ ਗਈ, ਉਹਨਾਂ ਨੂੰ ਕੇਸ ਫਿਰ ਜਿਹੜੇ ਉਹਨੇ ਵਿਦਰੋਅ ਕੀਤੇ ਸਰਕਾਰ ਨੇ।
ਪਰਿਵਾਰ ਹੁਣ ਇਸ ਸਿਲਸਿਲੇ 'ਚ ਕੀ ਚਾਹੁੰਦਾ, ਕੀ ਕੋਈ ਜਾਂਚ ਲਈ ਕੋਈ ਅਪੀਲ ਕੀਤੀ ਗਈ ਆ, ਕੋਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ?
ਅਸੀਂ ਜੀ ਰਿਟ ਪਾਈ ਸੀ ਹਾਈ ਕੋਰਟ, ਰਿਟ ਮਨਜ਼ੂਰ ਹੋ ਗਈ ਆ, ਉਹਦੇ ਤੇ ਫਰਦਰ ਕਾਰਵਾਈਆਂ ਜਿਹੜੀਆਂ ਚੱਲ ਰਹੀਆਂ। ਪਹਿਲਾਂ ਉਹਨਾਂ ਨੇ ਐਵੀਡੈਂਸ ਬਾਰੇ ਜਿਹੜੇ ਸੀ ਉੱਥੋਂ ਮੌਕੇ ਦੇ ਜਿਹੜੇ ਸੀਸੀਟੀਵੀ ਫੁਟੇਜ ਸੀਗੇ ਉਹ ਕਲੈਕਟ ਕੀਤੇ ਆ, ਹੋਰ ਜੋ ਵੀ ਉਹ ਕਰ ਸਕਦੇ ਸੀਗੇ, ਜਿਹੜੀ ਉਹਨਾਂ ਨੇ ਪੋਸਟਮਾਰਟਮ ਰਿਪੋਰਟ ਦਿੱਲੀ ਮੰਗਾ ਲਈ, ਔਰ ਜਿਹੜੀ ਉਹ ਪੈਨਲ ਨੇ ਜਿਹੜਾ ਕੀਤਾ ਆਪਣਾ ਪੋਸਟਮਾਰਟਮ, ਉਹ ਵੀ ਸਾਰਾ ਉਹਨਾਂ ਕੋਲ ਹੈਗਾ, ਸੁਪਰੀਮ ਕੋਰਟ ਕੋਲ ਸਾਰਾ ਉਹਨਾਂ ਨੇ ਐਵੀਡੈਂਸ ਉਹਨਾਂ ਨੇ ਰੱਖ ਲਿਆ ਉਹਦੇ ਕੋਲ ਲੈ ਕੇ, ਪਰ ਠੀਕ ਆ ਅਸੀਂ ਇਸ ਕਰਕੇ ਇਹ ਸਾਰਾ ਕੁਛ ਐਵੀਡੈਂਸ ਜਿਹੜੇ ਸੀਗੇ, ਔਰ ਕਿਉਂਕਿ ਆਉਣ ਵਾਲੇ ਸਮੇਂ ਜਦੋਂ ਇਸ ਸਮੇਂ ਦਾ ਇਤਿਹਾਸ ਕੋਈ ਪੜੂਗਾ ਤੇ ਉਹ ਪੜ੍ਹ ਕੇ ਲਵੇ ਨਾ ਵੀ ਉਦੋਂ ਆਹ ਸਾਹਮਣੇ ਸਾਹਮਣੇ ਜਿਹੜੇ ਹੋਏ ਸੀਗੇ, ਇੱਕ ਪੀਸਫੁੱਲ ਪ੍ਰੋਟੈਸਟ ਸੀਗਾ ਜਿਹੜਾ ਇੰਨਾ ਲੰਮਾ ਚੱਲਿਆ, ਔਰ ਪੀਸਫੁੱਲ ਪ੍ਰੋਟੈਸਟ ਤੇ ਸਰਕਾਰ ਨੇ ਗੋਲੀਆਂ ਚਲਾ ਕੇ ਲੋਕਾਂ ਦੀ ਜਾਨ ਲਈ। ਇਸ ਕਰਕੇ ਅਸੀਂ ਉਹ ਐਜ਼ ਐਵੀਡੈਂਸ ਕਲੈਕਸ਼ਨ ਦੇ ਤੌਰ ਤੇ ਅਸੀਂ ਕੋਰਟ ਵਿੱਚ ਗਏ ਹਾਂ, ਕੋਰਟ ਸੁਣਿਆ ਵੀ ਆ, ਕੋਰਟ ਨੇ ਸਾਨੂੰ, ਕੋਰਟ ਦੀ ਪ੍ਰੋਸੈਸ ਵੀ ਚੱਲ ਰਹੀ ਆ ਹੁਣ, ਫਿਰ ਕੱਲ ਨੂੰ ਫਿਰ ਸਾਡੀ ਤਰੀਕ ਹੈ, ਪਰ ਅਸੀਂ ਇਹਨੂੰ ਇਹ ਐਵੇਂ ਬਿਲਕੁਲ ਨਹੀਂ ਵੇਖ ਰਹੇ ਕਿ ਸਾਨੂੰ ਇਸ ਤੋਂ ਕੋਈ ਇਨਸਾਫ।
ਪਰ ਇਹ ਵੀ ਦੇਖਿਆ ਜਾਂਦਾ ਅਕਸਰ, ਕਿਉਂਕਿ ਭਾਰਤ ਵਿੱਚ ਲੋਕਾਂ ਵੱਲੋਂ ਨਾਰਾਜ਼ਗੀ ਜਿਤਾਈ ਜਾਂਦੀ ਆ ਕਿ ਤਰੀਕ ਤੇ ਤਰੀਕ, ਤਰੀਕ ਤੇ ਤਰੀਕ, ਤਰੀਕ ਤੇ ਤਰੀਕ ਪਈ ਜਾਂਦੀ ਆ, ਤੇ ਜਦ ਨੂੰ ਮਾਮਲਾ ਠੰਡਾ ਪੈ ਜਾਂਦਾ। ਉਹ ਗੱਲ ਵੱਖਰੀ ਆ ਕਿ ਤੁਹਾਡੇ ਪਰਿਵਾਰ ਨਾਲ ਜੋ ਹੋਇਆ ਉਹ ਠੰਡਾ ਤਾਂ ਨਹੀਂ ਪੈ ਸਕਦਾ, ਉਹ ਰਹਿੰਦੀ ਦੁਨੀਆ ਤੱਕ ਤੁਹਾਡੇ ਦਿਲ ਦਿਮਾਗ 'ਚੋਂ ਗੱਲ ਘੁੰਮਣੀ ਆ। ਕੋਈ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੋਵੇ ਜਾਂ ਪੁਲਿਸ ਨੇ ਕੋਈ ਜਾਂਚ ਕਰਾਈ ਹੋਵੇ ਜਾਂ ਕਿਸਾਨ ਆਗੂਆਂ ਵੱਲੋਂ ਕੋਈ ਸਰਕਾਰ 'ਤੇ ਦਬਾਅ ਬਣਾਇਆ ਗਿਆ ਹੋਵੇ ਬਈ ਕੋਈ ਇਸ ਸੰਬੰਧੀ ਕੋਈ ਇੰਡੀਪੈਂਡੈਂਟ ਅਥਾਰਟੀ, ਕਈ ਵਾਰ ਹੁੰਦਾ ਨਾ ਕੋਈ ਰਿਟਾਇਰਡ ਜੱਜ, ਕੋਈ ਜਾਂਚ ਕਮੇਟੀ ਬਣਾ ਦਿੱਤੀ ਜਾਂਦੀ ਹੈ ਜਿਹੜਾ ਇਹਨੂੰ ਇਸ ਕੇਸ ਨੂੰ, ਇਸ ਮਸਲੇ ਨੂੰ, ਇਹਦੇ 'ਚ ਜੋ ਤੁਸੀਂ ਤਰਕ, ਦਲੀਲਾਂ ਜਾਂ ਮੈਡੀਕਲ ਰਿਪੋਰਟਸ ਦਿੱਤੀਆਂ ਨੇ ਉਹਨਾਂ ਨੂੰ ਕੋਈ ਖੰਗੋਲੀਏ ਜਾਂ ਉਹਨਾਂ 'ਚੋਂ ਕੁਛ ਕੱਢੀਏ। ਕੋਈ ਇਸ ਸਿਲਸਿਲੇ ਦੀ ਗੱਲ ਹੋਈ ਆ ਅਜੇ ਤੱਕ?
ਹਾਂਜੀ ਹਾਂਜੀ, ਅਸੀਂ ਸਾਡੀ ਮੰਗ ਹੀ ਸੀ ਜਿਹੜੀ ਸਾਡੀ ਅਸੀਂ ਪਟੀਸ਼ਨ ਪਾਈ ਉਹਦੇ 'ਚ ਅਸੀਂ ਸੇਫਟੀ ਦੀ ਮੰਗ ਕੀਤੀ ਹੈ ਵੀ ਕੋਈ ਇਹੋ ਜਿਹੀ ਟੀਮ ਬਣਾਈ ਜਾਵੇ ਜਿਹੜੀ ਅਸੀਂ ਮਤਲਬ ਨਿਰਪੱਖ ਜਾਂਚ ਕਰੇ। ਇਹ ਲਫ਼ਜ਼ਾਂ ਵਿੱਚ ਹੀ ਇਹਨਾਂ ਦੀ ਅਸੀਂ ਕਿਹਾ ਨਿਰਪੱਖ ਜਾਂਚ ਕਰੇ ਤੇ ਉਹਨਾਂ ਨੇ ਸਿੱਟ ਬਣਾ ਦੇਣੀ ਆ ਤੇ ਕਿਹੜੀਆਂ ਸਿੱਟਾਂ ਤੇ ਕਿਹੜੇ ਇਨਸਾਫ਼ ਦੀ, ਕੁਛ ਵੀ ਨਹੀਂ ਹੈਗਾ ਇੱਥੇ। ਪਰ ਕਿਉਂਕਿ ਅਸੀਂ ਹੁਣ ਰਹਿਣਾ ਇੱਥੇ, ਜਿਹੋ ਜਿਹਾ ਪ੍ਰੋਸੈਸ ਸਿਸਟਮ ਹੈ ਉਹਦੇ ਵਿੱਚ ਰਹਿਣਾ ਨਾ, ਉਹਦੇ ਵਿੱਚੋਂ ਨਹੀਂ ਲੰਘਣਾ, ਅਸੀਂ ਉਹਨਾਂ ਨੂੰ ਜਾਵਾਂਗੇ।
ਅਤੇ ਕਿਸਾਨ ਆਗੂਆਂ ਵੱਲੋਂ ਜਿਹੜੇ ਅੰਦੋਲਨ ਦਾ ਇਸ ਵੇਲੇ ਹਿੱਸਾ ਬਣੇ ਹੋਏ ਆ, ਕਿਸਾਨ ਸੰਘਰਸ਼ 'ਚੋਂ ਇੱਕ ਲੋਕ ਲਹਿਰ ਬਣ ਕੇ ਉੱਭਰਿਆ, ਉਹਨਾਂ ਵੱਲੋਂ ਇਸ ਕਿਸਮ 'ਚ ਕੋਈ ਭੂਮਿਕਾ ਨਿਭਾਈ ਗਈ ਹੋਵੇ ਜਾਂ ਕਿਸੇ ਖਾਸ ਗੱਲ ਦਾ ਤੁਸੀਂ ਜ਼ਿਕਰ ਕਰਨਾ ਹੋਵੇ ਕਿ ਤੁਹਾਨੂੰ ਉਹਨਾਂ ਵੱਲੋਂ ਕੋਈ ਸਹਿਯੋਗ ਮਿਲਿਆ ਹੋਵੇ ਪਰਿਵਾਰ ਨੂੰ?
ਕਿਉਂਕਿ ਇਸ ਮੂਮੈਂਟ 'ਤੇ ਜਿੱਥੇ ਅੰਦੋਲਨ ਸਾਰਾ ਬਿਖਰ ਗਿਆ ਸੀ, ਬੜੀ ਮੁਸ਼ਕਿਲ ਨਾਲ ਮੈਂ ਸਾਰਾ ਅੰਦੋਲਨ ਦੁਬਾਰਾ ਪੈਰਾਂ 'ਤੇ ਖੜਾ ਕੀਤਾ। ਸਾਰੇ ਕਿਸਾਨ ਆਗੂਆਂ ਦੀਆਂ ਮਿੰਨਤਾਂ ਕੱਢ ਕੱਢ ਕੇ, ਨੌਜਵਾਨਾਂ ਦੀਆਂ, ਇਹਨਾਂ ਨੂੰ ਰੁਸੀਆਂ ਨੂੰ ਮਨਾ ਮਨਾ ਕੇ ਇਹਨਾਂ ਨੂੰ ਖੜੇ ਕੀਤਾ। ਪਰ ਹੁਣ ਜਿਹੜੀ ਗੱਲ ਹੈ ਵੀ ਜਿਹੜੀ ਸੱਚ ਅਸਲੀਅਤ ਆ ਉਹ ਤੇ ਇਹੀ ਆ ਵੀ ਕਿਸਾਨ ਆਗੂਆਂ ਨੇ ਉਹ ਜੇ 26 ਤਰੀਕ ਨੂੰ ਉਹ ਬਣਦੀ ਆਪਣੀ ਜ਼ਿੰਮੇਵਾਰੀ ਨਿਭਾਈ ਹੁੰਦੀ ਕਿ ਇਸ ਅੰਦੋਲਨ ਦਾ ਰੂਪ ਕੁਛ ਹੋਰ ਹੋਣਾ। ਉਹ 26 ਤਰੀਕ ਦੀਆਂ ਘਟਨਾਵਾਂ ਤੋਂ ਬਾਅਦ ਸਾਡੇ ਲੀਡਰਸ਼ਿਪ ਦੀ ਜ਼ਰੀਏ ਤੇ ਇੰਨੀ ਘਬਰਾਈ ਹੋਈ ਸੀਗੀ, ਮਤਲਬ ਬਿਲਕੁਲ ਹੀ ਲੱਭਦੀ ਨਹੀਂ ਸੀਗੀ। ਔਰ ਏਡਾ ਵੱਡਾ ਫੇਲੀਅਰ ਸੀਗਾ, ਔਰ ਉਸ ਫੇਲੀਅਰ ਨੂੰ ਬਜਾਏ ਓਨ ਕਰਨ ਦੇ ਜਾਂ ਉਸਨੂੰ ਫੇਲੀਅਰ ਨੂੰ ਕੋਈ ਆਪਣੇ ਤਰੀਕੇ ਨਾਲ ਉਸਨੂੰ ਟੈਕਲ ਕਰਦੇ, ਉਸ ਹਿਸਾਬ ਨਾਲ ਗੱਲ ਕਰਦੇ, ਸਾਰੇ ਕੀਤੀ ਨੀ। ਉਹ ਸਾਰੇ ਜਿਹੜੇ 26 ਤਰੀਕ ਦੀਆਂ ਘਟਨਾਵਾਂ ਦਾ ਸਾਰਾ ਭਾਂਡਾ ਨੌਜਵਾਨਾਂ ਦੇ ਸਿਰ ਭੰਨ ਕੇ, ਉਹਨਾਂ ਨੂੰ ਵੱਡੇ ਵੱਡੇ ਪਤਵੇ ਦੇ ਕੇ, ਗਦਾਰ ਐਲਾਨ ਕੇ ਤੇ ਆਪ ਬਾਹਾਂ ਕੱਛਾਂ 'ਚ ਦੇ ਕੇ ਆਪਣੇ ਆਪ ਨੂੰ ਸੁਰੱਖਿਅਤ ਕਰੀ ਬੈਠੇ ਸੀ। ਖਿਲਰ ਗਿਆ ਸਾਰਾ ਤਮਾਸ਼ਾ ਹੀ ਇਹਨਾਂ ਨੇ ਬਣਾਤਾ। ਫਿਰ ਸਭ ਕੁਛ ਛੱਡ ਕੇ ਘਰੋਂ ਨਿਕਲੇ ਹਾਂ ਜੀ, ਫਿਰ ਇਹਦੇ ਵਿੱਚ ਆ ਸਾਰੀ ਮਿਹਨਤ ਕਰਕੇ ਦੁਬਾਰਾ ਅੰਦੋਲਨ ਖੜਾ ਕੀਤਾ। ਹੁਣ ਇਹਦੇ ਵਿੱਚ ਇਹ ਆ ਵੀ ਮੈਂ ਸਾਰੇ ਆਗੂਆਂ ਨੂੰ ਨਹੀਂ ਇਸ 'ਤੇ ਬਲੇਮ ਕਰਦਾ, ਚੰਗੇ ਹੈਗੇ ਸੀ ਇਹ ਬੰਦੇ ਪਰ ਚੰਗੀਆਂ ਦੀ ਪੇਸ਼ ਨਹੀਂ ਸੀ ਜਾਣ ਦਿੰਦੇ ਮਾੜੇ। ਹੁਣ ਇਹਨਾਂ ਦੀ ਮਾੜੇ ਬੰਦੇ ਅਸੀਂ ਛਾਂਟ ਕੇ ਅੱਡ ਕਰਤੇ, ਜਿਹੜੇ ਚੰਗੇ ਸੀ ਉਹਨਾਂ ਦੇ ਮਗਰ ਅਸੀਂ ਖੜੇ ਹੋ ਗਏ, ਉਹ ਤਕੜੇ ਹੋ ਗਏ, ਇਸ ਕਰਕੇ ਅੰਦੋਲਨ ਹਾਂ ਫਿਰ ਆਪਣੇ ਪਿਆਰਾਂ।
ਅਤੇ ਜੇ ਆਪਾਂ ਨਵਰੀਤ ਵਾਲੀ ਘਟਨਾ ਦਾ ਜ਼ਿਕਰ ਕਰਨਾ ਹੋਵੇ, ਕਿਉਂਕਿ ਅਕਸਰ ਇਹ ਵੀ ਜਿਹੜੇ CCTV ਲੋਕ ਵੇਖਦੇ ਆ, ਸਵਾਲ ਕਰਦੇ ਆ ਕਿ ਟਰੈਕਟਰ ਕਾਫੀ ਤੇਜ਼ੀ ਨਾਲ ਆ ਰਿਹਾ ਸੀ, ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉੱਥੇ ਕੁਛ ਨੌਜਵਾਨਾਂ ਵੱਲੋਂ ਹਿੰਸਾ ਵੀ ਕੀਤੀ ਗਈ। ਸੋ ਉਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕਿਉਂਕਿ ਤੁਸੀਂ ਸਥਾਨਕ ਭਾਈਚਾਰੇ ਦੇ ਇੱਕ ਆਗੂ ਵੀ ਹੋ, ਜੇ ਤੁਸੀਂ ਇਹਨੂੰ ਵੱਡੇ ਪੱਧਰ 'ਤੇ ਇੱਕ ਵੱਡੀ ਤਸਵੀਰ ਵਜੋਂ ਦੇਖਣਾ ਹੋਵੇ, ਸਿਰਫ ਨਵਰੀਤ ਦੀ ਮੌਤ ਨਾਲ ਜੋੜ ਕੇ ਨਾ ਦੇਖੀਏ ਆਪਾਂ, ਕਿਉਂਕਿ ਤੁਸੀਂ ਵੀ ਇੱਕ ਨੁਮਾਇੰਦੇ ਹੋ ਭਾਈਚਾਰੇ ਦੇ, ਤੁਹਾਡੇ ਪਿੰਡੋਂ ਵੀ ਲੋਕਾਂ ਦਾ ਜੱਥਾ ਉੱਥੇ ਪਹੁੰਚਿਆ ਹੋਇਆ ਸੀ ਕਿਸਾਨ ਅੰਦੋਲਨ, ਕਿਸਾਨ ਸੰਘਰਸ਼ ਵਿੱਚ, ਅਤੇ ਨਵਰੀਤ ਉਹਨਾਂ ਦਾ ਇੱਕ ਹਿੱਸਾ ਸੀ।
ਦੇਖੋ ਕੋਈ ਹਿੰਸਾ ਨਹੀਂ ਹੋਈ ਉੱਥੇ, ਸਭ ਤੋਂ ਵੱਡੀ ਗੱਲ ਤੇ ਹੈ ਵੀ ਜੇ ਕੋਈ ਹਿੰਸਾ ਹੁੰਦੀ ਏਡਾ ਵੱਡਾ ਕਰਾਊਡ ਸੀਗਾ, ਜੇ ਉੱਥੇ ਕੋਈ ਤੋੜ ਭੰਨ ਹੋਈ ਹੁੰਦੀ, ਕੋਈ ਅਗਜ਼ਨੀ ਹੋਈ ਹੁੰਦੀ, ਕੋਈ ਲੁੱਟਮਾਰ ਹੋਈ, ਲੁੱਟ ਖੋਹ ਹੋਈ ਹੁੰਦੀ, ਇਹ ਤੇ ਆਪਾਂ ਇਹ ਕਈ ਚੀਜ਼ਾਂ ਕਹਿ ਸਕਦੇ ਸੀ ਵੀ ਨੌਜਵਾਨ ਬੇਕਾਬੂ ਹੋ ਗਏ, ਉਹਨਾਂ ਨੇ ਹਿੰਸਾ ਕੀਤੀ, ਉਹਨਾਂ ਨੇ ਤੋੜ ਫੋੜ ਕੀਤੀ ਜਾਂ ਕੋਈ ਇਹੋ ਜਿਹੀ ਗੱਲ ਕੀਤੀ ਤੇ ਫਿਰ ਸਰਕਾਰ ਦੀ ਬੇਵਸੀ ਹੋ ਗਈ, ਉਹਨੇ ਗੋਲੀ ਚਲਾ, ਐਸਾ ਕੁਛ ਹੋਇਆ ਜੀ? ਹਿੰਸਾ ਤੇ ਸਰਕਾਰ ਵੱਲੋਂ ਹੋਈ, ਪੀਸਫੁੱਲ ਅੰਦੋਲਨ ਅੱਗੇ ਵੱਧ ਰਿਹਾ ਔਰ ਉਹਨਾਂ ਦੇ ਅਕੋਰਡਿੰਗ, ਕਿਉਂਕਿ ਉੱਥੇ ਜਿਹੜੇ ਬਾਹਰ ਪਿੰਡਾਂ 'ਚ ਲੋਕ ਗਏ ਸੀ ਉਹਨਾਂ ਨੂੰ ਪਤਾ ਹੀ ਨਹੀਂ ਦਿੱਲੀ 'ਚ ਕਿਹੜੇ ਰਾਹ ਕਿੱਧਰ ਨੂੰ ਜਾਂਦੇ ਆ। ਸਰਕਾਰ ਨੇ ਆਪਣੀ ਮਰਜ਼ੀ ਨਾਲ ਉਹਨਾਂ ਦੇ ਰੂਟ ਜਿਹੜੇ ਸੀ ਉਹ ਤੈਅ ਕੀਤੇ, ਮਰਜ਼ੀ ਨਾਲ ਡਾਇਵਰਟ ਕੀਤੇ। ਇੱਕ ਬਹੁਤ ਵੱਡਾ ਟ੍ਰੈਪ ਸੀ ਜਿਹਦੇ ਵਿੱਚ ਸਾਰਾ ਅੰਦੋਲਨ ਫਸਾ ਲਿਆ ਸੀ ਉਹਨਾਂ ਨੇ, ਕਿਉਂਕਿ ਉਹ ਆਪਣੇ ਹਿਸਾਬ ਨਾਲ ਪਿਛਲੇ ਸਾਰੀਆਂ ਜਿਹੜੀਆਂ ਅੰਦੋਲਨ ਨੂੰ ਫੇਲ ਕਰਨ ਲਈ, ਬਦਨਾਮ ਕਰਨ ਲਈ ਚਾਲਾਂ ਜਿਹੜੀਆਂ ਸੀ ਉਹਨਾਂ ਦੀਆਂ ਫਲੋਪ ਹੋ ਗਈਆਂ ਸੀ, ਨਹੀਂ ਚੱਲੀਆਂ ਸੀ। ਆਹ 26 ਤਰੀਕ ਸੀਗੀ, ਉਹਨਾਂ ਨੂੰ ਇੱਕ ਮੌਕਾ ਮਿਲ ਗਿਆ, ਉਹ ਟ੍ਰੈਪ ਸੀ ਵੱਡਾ। ਸਾਡੀ ਲੀਡਰਸ਼ਿਪ ਉਸ ਟ੍ਰੈਪ ਨੂੰ ਸਮਝ ਨਹੀਂ ਸਕੀ ਔਰ ਉਸ ਟ੍ਰੈਪ 'ਚ ਆਪ ਵੀ ਫਸ ਗਏ, ਨੌਜਵਾਨ ਵੀ ਵਿੱਚ ਫਸੇ ਔਰ ਆਹ ਸਾਰੀਆਂ ਸਾਰਾ ਕੁਛ ਜਿਹੜਾ ਹੋ ਗਿਆ। ਅਥਰੂ ਗੈਸ ਔਰ ਗੋਲੀ ਤਾਂ ਸਰਕਾਰ ਨੇ ਚਲਾਈ ਹੈ, ਅੰਦੋਲਨਕਾਰੀਆਂ ਕੋਲ ਤੇ ਤਿਰੰਗੇ ਝੰਡੇ ਸੀ ਉਹਨਾਂ ਦੇ ਹੱਥਾਂ 'ਚ, ਉਹਨਾਂ ਦੇ ਕੋਲ ਹੋਰ ਹੈ ਹੀ ਕੁਛ ਚੀਜ਼ ਨਹੀਂ ਸੀਗੀ ਜਿਹਨੂੰ ਵਾਇਲੈਂਸ ਕਹਿ ਦਈਏ ਆਪਾਂ, ਵੀ ਇਹਨਾਂ ਵੱਲੋਂ ਕੋਈ ਵਾਇਲੈਂਸ ਹੋਇਆ ਜਾਂ ਇਹ ਵਾਇਲੈਂਟ ਹੋਏ ਆ, ਹੋਇਆ ਹੀ ਕੁਛ ਨਹੀਂ। ਇਹੀ ਤਾਂ ਚੀਜ਼ਾਂ ਨੇ ਸਾਰੀਆਂ, ਵੀ ਹੁਣ ਇਹਨਾਂ ਗੱਲਾਂ ਦੇ ਜਵਾਬ ਹੈ ਨਹੀਂ ਜੀ ਉਹਨਾਂ ਕੋਲ, ਵੀ ਜਦੋਂ 6 ਮਹੀਨੇ ਤੋਂ ਇਹ ਅੰਦੋਲਨ ਪੀਸਫੁੱਲ ਚੱਲਿਆ, ਉੱਥੇ ਕਿਸੇ ਨੂੰ ਖਰੋਚ ਨਹੀਂ ਆਈ, ਲੋਕਾਂ ਨੇ ਉਸ ਅੰਦੋਲਨ ਨੂੰ ਇੰਜੋਏ ਕੀਤਾ ਉਸਦਾ, ਆਸ ਪੜਾਸ ਦੇ ਲੋਕਾਂ ਨੇ, ਸ਼ਹਿਰੀਆਂ ਨੇ, ਦਿੱਲੀ ਵਾਲੇ ਸਾਰੇ ਲੋਕ ਹੱਥਾਂ ਵਿੱਚ ਫੁੱਲ ਲੈ ਕੇ ਖੜੇ ਸੀ, ਅੰਦੋਲਨਕਾਰੀਆਂ ਵਿੱਚ ਸੁੱਟ ਰਹੇ ਸੀ, ਉਹਨਾਂ ਦੇ ਖਾਣ ਦੀ ਚੀਜ਼ਾਂ ਲੈ ਕੇ ਖੜੇ ਸੀ, ਸਭ ਕੁਛ ਦਰਵਾਜ਼ੇ ਖੋਲ ਕੇ ਖੜੇ ਸੀ। ਜੇ ਕੋਈ ਇਹੋ ਜਿਹੇ ਅੰਦੋਲਨਕਾਰੀ ਹੈ, ਉਹਨਾਂ ਨੂੰ ਕੋਈ ਡਰ ਹੁੰਦਾ ਵੀ ਅੰਦੋਲਨਕਾਰੀ ਆ ਰਹੇ ਹਿੰਸਾ ਕਰਨਗੇ, ਜੋ ਸੜਕਾਂ ਤੇ ਉਹਨਾਂ ਦੇ ਸਵਾਗਤ ਲਈ ਥੋੜੇ ਖੜੇ ਹੁੰਦੇ ਦਿੱਲੀ ਵਾਲੇ ਲੋਕ। ਇਹ ਤਾਂ ਸਾਰੀਆਂ ਚੀਜ਼ਾਂ ਨੇ ਓਨ ਰਿਕਾਰਡ ਨੇ ਸਾਰੀਆਂ, ਵੀ ਇੰਨੀ ਵੱਡੀ ਗੈਦਰਿੰਗ, ਇੰਨੀ ਪੀਸਫੁਲ ਗੈਦਰਿੰਗ, ਸਾਰੀ ਦਿੱਲੀ ਨੇ ਜਿਵੇਂ ਬਰਾਤ ਦਾ ਸਵਾਗਤ ਕਰੀਦਾ ਐ ਉਹਨਾਂ ਨੇ ਸਵਾਗਤ ਕੀਤਾ ਅੰਦੋਲਨ ਦਾ। ਦੇਖੋ ਸਮੇਂ ਦੇ ਨਾਲ ਚੀਜ਼ਾਂ ਜਿਹੜੀਆਂ ਇਹ ਝੂਠ ਵਾਲੇ ਦਿਨ ਟਿਕਦਾ ਨੀ ਹੁੰਦਾ। ਔਰ ਠੀਕ ਹੈ ਵੀ ਇਹਨਾਂ ਨੇ ਨੈਰੇਟਿਵ ਜਿਹੜੇ ਇਹਨਾਂ ਨੇ ਉਸ ਛੱਬੀ ਤਰੀਕ ਨੂੰ ਜਿੰਨੇ ਨੈਰੇਟਿਵ ਇਹਨਾਂ ਨੇ ਖੜੇ ਕਰਨ ਦੀ ਕੋਸ਼ਿਸ਼ ਕੀਤੀ, 24 ਘੰਟੇ ਕੋਈ ਨੈਰੇਟਿਵ ਨਹੀਂ ਚੱਲਿਆ। 24 ਘੰਟਿਆਂ ਦੇ ਬਾਅਦ ਇਹਨਾਂ ਦਾ ਮੀਡੀਆ ਸਾਰਾ ਇਹਨਾਂ ਦਾ ਗੋਦੀ ਮੀਡੀਆ ਲੱਗਿਆ ਰਿਹਾ, ਉੱਥੇ ਸਾਰਾ ਸਿਰ ਤੇ ਬਾਹਾਂ ਰੱਖ ਰੱਖ ਲਾਉਂਦੇ ਰਹੇ ਇਹ ਲੋਕ, ਪਰ 24 ਘੰਟਿਆਂ ਤੋਂ ਬਾਅਦ ਖਾਣੀ ਦੂਜੀ ਹੋ ਜਾਂਦੀ, ਟਿਕਦੇ ਨਹੀਂ ਸੀ ਇਹਨਾਂ ਦਾ ਕੋਈ ਵੀ ਨੈਰੇਟਿਵ।
ਤੇ ਥੋੜਾ ਜਿਹਾ ਨਵਰੀਤ ਦੀ ਨਿੱਜੀ ਜ਼ਿੰਦਗੀ ਬਾਰੇ ਦੱਸੋਗੇ? ਮੇਰਾ ਖਿਆਲ ਉਹ ਮੈਲਬਨ ਤੋਂ ਵਾਪਸ ਪਰਤਿਆ ਸੀ, ਆਸਟ੍ਰੇਲੀਆ ਰਹਿੰਦਾ ਸੀ।
ਹਾਂਜੀ ਹਾਂਜੀ, ਉਹ ਸਟੱਡੀ ਬੇਸ ਤੇ ਆਇਆ ਸੀ, 3 ਸਾਲ ਲਾ ਕੇ ਗਿਆ ਸੀ ਮੈਲਬਰਨ, ਤੇ ਉਹ ਵਾਪਸ ਇੱਥੇ ਮੈਲਬਰਨ ਵਿਆਹ ਹੋਇਆ ਸੀ ਲੜਕੀ, ਹਾਲਾਂਕਿ ਇੰਡੀਆ ਤੋਂ ਆਈ ਸੀ, ਪਰਿਵਾਰ ਵੱਲੋਂ ਹੀ ਰਿਸ਼ਤਾ ਤੈਅ ਹੋਇਆ ਸੀ, ਔਰ ਵਿਆਹ ਉਹਨਾਂ ਨੇ ਮੈਲਬਰਨ ਹੀ ਕੀਤਾ ਸੀ। ਇਸ ਤੋਂ ਬਾਅਦ ਉਹ ਇੰਡੀਆ ਆ ਗਏ, ਮੈਰਿਜ ਤੋਂ ਬਾਅਦ ਉਹਨਾਂ ਨੇ ਚਲੋ ਵੀ ਵਿਆਹ 'ਚ ਸਾਰੇ ਨਹੀਂ ਸ਼ਾਮਿਲ ਹੋਏ ਤਾਂ ਆਪਾਂ ਕੋਈ ਪਾਰਟੀ ਵਗੈਰਾ ਇੰਡੀਆ ਕਰ ਲੈਂਦੇ ਹਾਂ, ਇਹ ਫਿਰ ਦੋਵੇਂ ਇੰਡੀਆ ਆ ਗਏ, ਉੱਥੇ ਪਾਰਟੀ ਪੂਰਟੀ ਕੀਤੀ। ਪਾਰਟੀ ਤੋਂ ਬਾਅਦ ਉਹ ਲੜਕੀ ਦੀਆਂ ਕਲਾਸਾਂ ਸ਼ੁਰੂ ਹੋਣੀਆਂ ਸੀ, ਉਹ ਵਾਪਸ ਚਲੇ ਗਈ। ਤੇ ਨਵਰੀਤ ਦੀ ਕੋਈ ਟੈਕਨੀਕਲੀ ਹੈਗੀ ਸੀਗੀ ਉਹਦੇ ਉਹਨੂੰ ਜਿਹੜਾ ਉਹਦੀ ਫਾਈਲ ਦੇ ਵਿੱਚ ਕੋਈ ਕਮੀ ਸੀਗੀ, ਤੇ ਉਹਨੂੰ ਹਜੇ ਟਾਈਮ ਲੱਗਣਾ ਸੀ, ਉਹ ਫਿਰ ਉੱਥੇ ਸਾਡੇ ਕੋਲ ਰਹਿ ਗਿਆ। ਤੇ ਆਹ ਹੁਣ ਆਹ ਕਰੋਨਾ ਦੀ ਵਜ੍ਹਾ ਕਰਕੇ ਲੇਟ ਹੋਈ ਜਾਂਦਾ ਸੀ, ਤੇ ਹੁਣ ਉਹਨੇ ਫਿਰ ਵਾਪਸ ਚਲੇ ਜਾਣਾ।
ਨਵਰੀਤ ਦੀ ਪਤਨੀ ਨੂੰ ਕ੍ਰੇਗੀਵਨ ਗੁਰਦੁਆਰਾ ਸਾਹਿਬ ਭਾਈਚਾਰੇ ਵੱਲੋਂ ਵੀ ਮੋਢੇ ਤੇ ਹੱਥ ਰੱਖ ਕੇ ਹੌਸਲਾ ਦਿੱਤਾ ਗਿਆ, ਉਸ ਲਿਹਾਜ਼ ਨਾਲ ਭਾਈਚਾਰੇ ਨੇ ਸਹਿਯੋਗ ਦੇਣ ਲਈ
ਭਾਈਚਾਰੇ ਦਾ ਬਹੁਤ ਧੰਨਵਾਦ ਕਰਦੇ ਹਾਂ ਬੇਟੀ ਦੇ ਨਾਲ ਖੜੇ ਹੋਏ। ਪਰ ਜਿਹੜੀ ਦੂਜੀ ਚੀਜ਼ ਸੀ ਜਿਹੜੀ ਸਾਨੂੰ ਬਹੁਤ ਚੰਗੀ ਨਹੀਂ ਲੱਗੀ, ਕਿਉਂਕਿ ਹਰ ਚੀਜ਼ ਨੂੰ ਪੈਸਿਆਂ ਨਾਲ ਨਹੀਂ ਤੋਲਿਆ ਜਾ ਸਕਦਾ, ਔਰ ਨਾ ਅਸੀਂ ਇਸ ਚੀਜ਼ ਨੂੰ ਠੀਕ ਸਮਝਦੇ ਹਾਂ ਕਿ ਉਹਨਾਂ ਨੇ ਜਿਸ ਤਰ੍ਹਾਂ ਆਪਣੇ ਵੱਲੋਂ ਉਹ ਮੈਂ ਉਹਨਾਂ ਨੂੰ ਭਾਵਨਾ ਨੂੰ ਗਲਤ ਨਹੀਂ ਕਹਿੰਦਾ, ਕਿਉਂਕਿ ਇਹ ਪਰਦੇਸਾਂ ਵਿੱਚ ਹੈ ਹੀ ਇਹ ਵੀ ਹਰ ਕੋਈ ਆਪਣੇ ਵੱਲੋਂ ਕੰਟਰੀਬਿਊਟ ਕਰਦਾ ਵੀ ਜੇ ਅਸੀਂ ਬਾਕੀ ਕੋਈ ਇਹਦਾ ਲੋਸ ਪੂਰਾ ਨਹੀਂ ਕਰ ਸਕਦੇ, ਕਮ ਸੇ ਕਮ ਇਹਦੀ ਫਾਈਨੈਂਸ਼ਲੀ ਕੋਈ ਮਦਦ ਕਰ ਦਈਏ। ਉਹਨਾਂ ਨੇ ਕੀਤੀ ਬੇਟੀ ਦੀ ਫਾਈਨੈਂਸ਼ਲੀ ਮਦਦ, ਪਰ ਇਹਦਾ ਜਿਹੜੇ ਮੈਸੇਜ ਜਾਂਦੇ ਨੇ ਇਹ ਬਹੁਤ ਗਲਤ ਜਾਂਦੇ, ਐਂ ਲੱਗਦਾ ਜਿਵੇਂ ਪਰਿਵਾਰ ਪੈਸੇ ਇਕੱਠੇ ਕਰਨ ਲੱਗ ਗਿਆ ਉਹ, ਤੇ ਇਸ ਕਰਕੇ ਅਸੀਂ ਮਨਾ ਕੀਤਾ ਸੀ ਵੀ ਸਾਨੂੰ ਇਹੋ ਜਿਹਾ ਨਾ ਚੀਜ਼ ਕੀਤੀ ਜਾਵੇ, ਕਿਉਂਕਿ ਜਿੱਡੀ ਵੱਡੀ ਸ਼ਹਾਦਤ ਹੈ ਨਵਰੀਤ ਦੀ, ਜਿੰਨਾ ਵੱਡਾ ਮਾਣ ਸਨਮਾਨ ਦਿੱਤਾ ਹੈ ਕੌਮ ਨੇ ਲੋਕਾਂ ਨੇ ਨਵਰੀਤ ਦੀ ਸ਼ਹਾਦਤ ਨੂੰ, ਤੇ ਅਸੀਂ ਚਾਰ ਰੁਪਈਆਂ ਵਧਦੇ ਨੇ ਨਹੀਂ ਸੀ ਚਾਹੁੰਦੇ ਵੀ ਕੋਈ ਇਹੋ ਜਿਹਾ ਗਲਤ ਮੈਸੇਜ ਆਵੇ। ਬੇਨਤੀ ਕੀਤੀ ਸੀ ਮੈਂ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਪ੍ਰਬੰਧ ਕਰਨ, ਉਹਨਾਂ ਮੰਨੀ ਨਹੀਂ ਹੈਗੀ ਗੱਲ, ਧੰਨਵਾਦ ਹੈ ਉਹਨਾਂ ਦਾ। ਉਦੋਂ ਬਾਅਦ ਮੇਰੇ ਖਿਆਲ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਹੋਣੀ ਵੀ ਨਵਰੀਤ ਦੇ ਨਾਮ ਤੇ ਕੋਈ ਇਹੋ ਜਿਹੀ ਫੰਡਿੰਗ ਜਾਂ ਕੋਈ ਇਹੋ ਜਿਹਾ ਕਲੈਕਸ਼ਨ ਹੋਇਆ ਹੋਵੇ, ਤੇ ਨਾ ਅਸੀਂ ਚਾਹੁੰਦੇ ਸੀਗੇ ਵੀ ਚਲੋ ਜੇ ਬੱਚੀ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਪਰਿਵਾਰ ਪੂਰੀਆਂ ਕਰ ਸਕਦਾ ਤੇ ਉਹ ਕਰਾਂਗੇ ਜੀ।
ਜੀ ਬਹੁਤ ਬਹੁਤ ਮਿਹਰਬਾਨੀ ਹਰਦੀਪ ਸਿੰਘ ਜੀ ਸਾਡੇ ਨਾਲ ਗੱਲ ਕਰਨ ਲਈ, ਬਹੁਤ ਬਹੁਤ ਅਫਸੋਸ ਤੁਹਾਡੇ ਪਰਿਵਾਰ ਨਾਲ ਜੋ ਹੋਇਆ ਨਹੀਂ ਸੀ ਹੋਣਾ ਚਾਹੀਦਾ, ਪਰ ਸਾਡੀ ਨਜ਼ਰ ਹੁਣ ਤੁਹਾਡੀ ਉਸ ਰਿੱਟ 'ਤੇ ਵੀ ਰਹੂਗੀ, ਪਟੀਸ਼ਨ 'ਤੇ ਵੀ ਰਹੂਗੀ ਕਿ ਹਾਈ ਕੋਰਟ ਇਸ ਸਿਲਸਿਲੇ 'ਚ ਕੀ ਫੈਸਲਾ ਲੈਂਦਾ। ਸਾਡੀ ਕੋਸ਼ਿਸ਼ ਰਹੂਗੀ ਪਹਿਲ ਦੇ ਆਧਾਰ 'ਤੇ ਜਦ ਵੀ ਕੋਈ ਫੈਸਲਾ ਉਹਦੇ 'ਤੇ ਹੁੰਦਾ ਤਾਂ ਅਸੀਂ ਸੁਣਨ ਵਾਲਿਆਂ ਤੱਕ ਉਹ ਗੱਲ ਵੀ ਪਹੁੰਚਦੀ ਕਰੀਏ, ਅਤੇ ਉਸ ਸਿਲਸਿਲੇ 'ਚ ਅਸੀਂ ਨਿਰੰਤਰ ਤੁਹਾਡੇ ਨਾਲ ਜੋੜ ਜੋੜੋ ਤੋਂ ਰੱਖਾਂਗੇ। ਅਤੇ ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ।
ਤੁਸੀਂ SBS ਪੰਜਾਬੀ ਦੇ ਨਾਲ ਹੋ, ਹੋਰ ਜਾਣਕਾਰੀਆਂ ਪ੍ਰਾਪਤ ਕਰੋ SBS.com.au/Punjabi ਉੱਤੇ।